ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। 17ਵਾਂ ਸਲੋਕ ਸੂਹੀ ਰਾਗ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਦੀ ਵਾਰ ਹੈ। 791 ਅੰਗ 'ਤੇ ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਵੇਂ ਦੀਵਾ ਬਲ ਜਾਂਦਾ ਹੈ, ਆਪਾਂ ਦੀਵਾ ਬਾਲ ਦਿੰਦੇ ਹਾਂ। ਪੁਰਾਣੀ ਉਦਾਹਰਣ ਹੈ ਕਿਉਂਕਿ ਉਦੋਂ ਲਾਈਟਾਂ ਨਹੀਂ ਸੀਗੀਆਂ। ਜਦੋਂ ਬੱਲਬ ਜਗ ਜਾਂਦਾ ਤਾਂ ਹਨੇਰਾ ਦੂਰ ਹੋ ਜਾਂਦਾ। ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਵੇਦਾਂ ਦਾ ਪਾਠ ਬੁੱਧੀ ਦੇ ਪਾਪਾਂ ਨੂੰ ਖਾ ਜਾਂਦਾ। ਅੱਗੇ ਹੋਰ ਪ੍ਰਮਾਣ ਦਿੰਦੇ ਹਨ। ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿਵੇਂ ਸੂਰਜ ਚੜ੍ਹੇ ਤਾਂ ਚੰਦਰਮਾ ਦਾ ਪ੍ਰਕਾਸ਼ ਜਾਣਿਆ ਨਹੀਂ ਜਾਂਦਾ। ਸੋ ਇਸੇ ਤਰ੍ਹਾਂ ਜਿੱਥੇ ਸਵੈ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹੁੰਦਾ, ਉੱਥੇ ਅਗਿਆਨ ਦਾ ਹਨੇਰਾ ਮਿਟ ਜਾਂਦਾ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੈ ਵਿਚਾਰ। ਸੰਸਾਰੀ ਲੋਕਾਂ ਨੇ ਵੇਦਾਂ ਨੂੰ, ਜਿਹੜਾ ਵੇਦ ਪਾਠ ਨੂੰ, ਸੰਸਾਰ ਦੀ ਇੱਕ ਕਾਰ ਸਮਝ ਲਿਆ। ਇਹ ਕਾਰ ਵਿਹਾਰ ਦਾ ਕੰਮ ਹੈ, ਪੈਸੇ ਕਮਾਉਣ ਨੂੰ ਵੇਦ ਲਿਖੇ ਨੇ। ਸੋ ਪੰਡਿਤ ਲੋਕ ਜਿਹੜੇ ਨੇ ਉਹ ਵੇਦ ਪਾਠ ਨੂੰ ਪੜ੍ਹ ਪੜ੍ਹ ਕੇ ਆਪਣੀ ਉਪਜੀਵਿਕਾ ਚਲਾਉਂਦੇ ਨੇ, ਆਪਣੀ ਰੋਜੀ ਰੋਟੀ ਚਲਾਉਂਦੇ ਹਨ। ਵੇਦ ਪੁਕਾਰੈ ਮੁਖ ਤੇ ਪੰਡਿਤ, ਕੰਮ ਅਮਨ ਕੰਮ ਅੱਠਾ। ਉੱਦਾਂ ਪੁਕਾਰ ਪੁਕਾਰ ਕੇ ਵੇਦਾਂ ਨੂੰ ਪੰਡਿਤ ਕਹਿੰਦੇ ਨੇ, ਪਰ ਕਮਾਉਣ ਦਾ ਮੱਠਾ ਹੀ ਹੈ, ਢਿੱਲਾ ਹੀ, ਆਪ ਨਹੀਂ ਕਮਾਉਂਦਾ। ਸੋ ਜੇ ਸਿਧਾਂਤ ਵੱਲ ਨਿਗਾਹ ਮਾਰੀਏ ਤਾਂ ਵੇਦ ਪਾਠ ਸੰਸਾਰ ਦੀ ਕਾਰ ਹੈ, ਪਰ ਕੋਈ ਕਾਰ ਨਹੀਂ। ਪੰਡਿਤ ਲੋਕ ਵੇਦਾਂ ਨੂੰ ਪੜ੍ਹ ਪੜ੍ਹ ਕੇ ਸਿਧਾਂਤ ਦਾ ਹੀ ਵਿਚਾਰ ਕਰਦੇ ਨੇ, ਪਰ ਸਮਝਣ ਤੋਂ ਬਿਨਾਂ ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸਪਾਰ। ਜਿਹੜੇ ਲੋਕ ਸਿਧਾਂਤ ਦੇ ਬੁੱਝੇ ਤੋਂ ਬਿਨਾਂ ਨੇ, ਉਹ ਸਾਰੇ ਦੇ ਸਾਰੇ ਹੀ ਖਰਾਬ ਹੁੰਦੇ ਨੇ। ਮਹਾਰਾਜ ਕਥਨ ਕਰਦੇ ਨੇ, ਸੰਸਾਰ ਸਮੁੰਦਰ ਤੋਂ ਤਾਂ ਗੁਰਮੁਖ ਜਾਣੀ ਪਾਰ ਉਤਰਦੇ ਨੇ, ਕਿਉਂਕਿ ਇਹ ਸਤਿਗੁਰੂ ਜਦੋਂ ਕੋਈ ਉਪਦੇਸ਼ ਕਰਤਾ ਉਪਦੇਸ਼ ਕਰਦਾ, ਕਿਸੇ ਸੰਬੰਧੀ ਕਰਦਾ। ਹੁਣ ਮਹਾਰਾਜ ਕੋਲ ਆ ਕੇ ਉਸ ਸਮੇਂ ਲੋਕਾਂ ਨੇ ਬੇਨਤੀ ਕੀਤੀ ਹੋਣੀ ਹੈ। ਸਤਿਗੁਰੂ ਉਹਨਾਂ ਨੂੰ ਸਮਝਾਉਂਦੇ ਨੇ ਕਿ ਵੇਦਾਂ ਦੇ ਵਿੱਚ ਜਿਹੜੀ ਅਸਲੀ ਚੀਜ਼ ਆ ਉਹ ਹੈ ਨਾਮ ਜਪਣਾ। ਜਿਵੇਂ ਤੀਜੇ ਪਾਤਸ਼ਾਹ ਨੇ ਸਪਸ਼ਟ ਕੀਤਾ, ਵੇਦਾਂ ਮੈਂ ਨਾਮ ਉੱਤਮ ਸੋ ਸੁਣਾ, ਨਾ ਹੀ ਫਿਰਿਆ ਜਿਉਂ ਬੇਤਾਲਿਆ। ਇਸ ਕਰਕੇ ਵੇਦਾਂ ਦਾ ਜਿਹੜਾ ਪਾਠ ਹੈ ਉਹ ਲੋਕਾਂ ਨੇ ਇੱਕ ਕਾਰ ਵਿਹਾਰ ਬਣਾ ਲਿਆ, ਪੁਰਾਣੇ ਸਮਿਆਂ ਤੋਂ ਲੈ ਕੇ ਉਹਦੇ ਵਿੱਚ ਲਿਖੀ ਹੋਈ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ। ਪੜ੍ਹ ਪੜ੍ਹ ਕੇ ਆਪਸ ਵਿੱਚ ਝਗੜੇ ਜ਼ਰੂਰ ਕੀਤੇ ਖੜ੍ਹੇ। ਮਹੱਲਾ ਪਹਿਲਾ। ਸ਼ਬਦ ਹੈ ਸਾਧਨ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਜਿਹੜੇ ਮਨਮੁਖ ਬੰਦੇ ਨੂੰ ਗੁਰੂ ਦੇ ਉਪਦੇਸ਼ ਦਾ ਆਨੰਦ ਹੀ ਨਹੀਂ ਆਇਆ, ਸਵਾਦ ਨਹੀਂ ਆਇਆ, ਅਤੇ ਨਾ ਹੀ ਉਹਦਾ ਨਾਮ ਵਿੱਚ ਪ੍ਰੇਮ ਲੱਗਿਆ। ਸੋ ਜ਼ੁਬਾਨ ਨਾਲ ਫਿੱਕੇ ਬਚਨ ਬੋਲਦਾ, ਇਸੇ ਕਰਕੇ ਰੋਜ਼ ਰੋਜ਼ ਖਰਾਬ ਹੀ ਹੁੰਦਾ। ਨਾਨਕ ਪਇਆ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ। ਸਤਿਗੁਰੂ ਕਥਨ ਕਰਦੇ ਨੇ, ਜਿਸ ਤਰ੍ਹਾਂ ਦਾ ਮੱਥੇ 'ਤੇ ਕਿਰਤ ਪਿਆ ਹੋਇਆ, ਲੇਖ ਪਿਆ ਹੋਇਆ, ਉਸ ਤਰ੍ਹਾਂ ਦੇ ਫਿਰ ਜਿਹੜੇ ਨੇ ਨਾ ਕਰਮਾਂ ਨੂੰ ਕਮਾਉਣਾ ਕਰਦਾ ਜੀਵ। ਕੋਈ ਨਾ ਮੇਟਣ ਹਾਰ, ਜਿਹੜੀ ਲਿਖਤ ਲਿਖੀ ਹੋਈ ਆ ਉਹ ਭੋਗੇ ਤੋਂ ਬਿਨਾਂ, ਉਹਨਾਂ ਕਰਮਾਂ ਨੂੰ ਹੁਣ ਕੋਈ ਮੇਟਣ ਵਾਲਾ ਨਹੀਂ ਹੈ, ਮਿਟ ਨਹੀਂ ਸਕਦੇ ਉਹ। ਪੌੜੀ ਜੇ ਪ੍ਰਭ ਸਾਲ ਆਹੇ, ਆਪਣਾ ਸੋ ਸੋਭਾ ਪਾਏ, ਆਉਂ ਮੈਂ ਵਿੱਚ ਹੰਦੂਰ ਕਰ ਸੱਚ ਮਨ ਵਸਾਏ। ਜਿਹੜਾ ਕੋਈ ਵੀ ਮਨੁੱਖ ਹੈ ਉਹ ਆਪਣੇ ਵਾਹਿਗੁਰੂ ਨੂੰ ਸਲਾਹੁੰਦਾ ਹੈ, ਉਹ ਸ਼ੋਭਾ ਪਾਉਂਦਾ ਹੈ, ਅਤੇ ਹਿਰਦੇ ਵਿੱਚੋਂ ਹਉਮੈ ਨੂੰ ਦੂਰ ਕਰਕੇ ਸੱਚ ਨਾਮ ਨੂੰ ਮਨ ਦੇ ਵਿੱਚ ਵਸਾਉਂਦਾ ਹੈ। ਸੱਚ ਬਾਣੀ ਗੁਣ ਉਚਰੈ, ਸੱਚਾ ਸੁਖ ਪਾਏ, ਮੇਲ ਭਇਆ ਚਿਰੀ ਵਿਛੁੰਨਿਆ, ਗੁਰਪੁਰਖ ਮਿਲਾਏ। ਸੋ ਗੁਣਾਂ ਵਾਲੀ ਸੱਚੀ ਨਾਮ ਬਾਣੀ ਉਚਾਰ ਕੇ ਸੱਚਾ ਸੁਖ ਪਾਉਂਦਾ ਹੈ। ਜਿਨ੍ਹਾਂ ਪੁਰਖਾਂ ਨੇ ਸਤਿਗੁਰ ਪੁਰਖਾਂ ਨਾਲ ਮਿਲ ਕੇ ਆਪਣੇ ਆਪ ਨੂੰ ਮਿਲਾਇਆ, ਉਹਨਾਂ ਚਿਰ ਦੇ ਵਿਛੜਿਆਂ ਦਾ ਫਿਰ ਪਰਮੇਸ਼ਰ ਨਾਲ ਮਿਲਾਪ ਹੋਇਆ। ਇੱਕ ਤਾਂ ਹੁੰਦੇ ਨੇ ਆਪਾਂ ਜਿਹੜੇ ਸੰਸਾਰੀ ਜੀਵ ਹਾਂ, ਆਪਾਂ ਨੂੰ ਕਹਿੰਦੇ ਪੁਰਖ ਹੈ। ਫਿਰ ਇਸੇ ਪ੍ਰਕਾਰ ਜਿਹੜੇ ਆਪਣੇ ਵਿੱਚੋਂ ਉੱਚੇ ਉੱਠ ਜਾਂਦੇ ਨੇ, ਉੱਚੀ ਅਵਸਥਾ 'ਚ ਬੰਦਗੀ ਬਹੁਤੀ ਕਰਦੇ ਨੇ, ਅਵਸਥਾ ਬਣ ਜਾਂਦੀ ਹੈ, ਉਹਨੂੰ ਮਹਾਂਪੁਰਖ ਕਹਿੰਦੇ ਨੇ। ਇਸੇ ਤਰ੍ਹਾਂ ਹੀ ਫਿਰ ਅਕਾਲ ਪੁਰਖ ਨੂੰ ਸਤਿਪੁਰਖ ਕਿਹਾ। ਮਹਾਰਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੀ ਪੁਰਖ ਹਨ, ਮਹਾਂਪੁਰਖ ਸੰਸਾਰੇ। ਮਹਾਂਪੁਰਖ ਮਹਾਨ ਪੁਰਖ ਬ੍ਰਹਮ ਗਿਆਨੀ ਨੂੰ ਕਿਹਾ ਹੈ, ਅਤੇ ਇਸੇ ਪ੍ਰਕਾਰ ਅਕਾਲ ਪੁਰਖ, ਸੋ ਪੁਰਖ ਇਹ ਅੱਖਰ ਵਰਤੇ ਹਨ। ਅਤੇ ਅੱਗੇ ਹੁਣ ਮਹਾਰਾਜ ਨੇ ਜਿਵੇਂ ਬਚਨ ਇੱਥੇ ਲਿਖਿਆ ਕਿ ਗੁਰਪੁਰਖ ਮਿਲਾਏ, ਇਹ ਸਤਿਗੁਰੂ ਨੂੰ ਗੁਰਪੁਰਖ ਕਿਹਾ। ਸੱਚ ਬਾਣੀ ਗੁਣ ਉਚਰੈ ਸੱਚਾ ਸੁੱਖ ਪਾਏ, ਗੁਣਾਂ ਵਾਲੀ ਸੱਚੀ ਨਾਮ ਬਾਣੀ ਉਚਾਰ ਕੇ ਸੱਚਾ ਸੁੱਖ ਪਾਉਂਦਾ ਹੈ। ਜਿਨ੍ਹਾਂ ਬੰਦਿਆਂ ਪੁਰਖਾਂ ਨੇ ਸਤਿਗੁਰ ਪੁਰਖਾਂ ਨਾਲ ਆਪਣੇ ਆਪ ਨੂੰ ਮਿਲਾਇਆ, ਸੋ ਉਹਨਾਂ ਨੇ ਚਿਰ ਦੇ ਵਿਛੜਿਆਂ ਹੋਇਆਂ ਦਾ ਪਰਮੇਸ਼ਰ ਨਾਲ ਮਿਲਾਪ ਕਰਵਾ ਤਾ ਸਤਿਗੁਰਾਂ ਨੇ, ਉਹਨਾਂ ਦਾ ਮੇਲ ਹੋਇਆ। ਇਸ ਤਰ੍ਹਾਂ ਪੁਰਖ ਅਤੇ ਮਹਾਂਪੁਰਖ ਬ੍ਰਹਮ ਗਿਆਨੀ ਹੋ ਗਏ, ਗੁਰਪੁਰਖ ਸਤਿਗੁਰੂ ਹੋ ਗਏ, ਸੱਤ ਪੁਰਖ, ਅਕਾਲ ਪੁਰਖ, ਸੋ ਪੁਰਖ, ਕਰਤਾ ਪੁਰਖ ਉਹਨਾਂ ਦੇ ਨਾਮ ਨੇ। ਮਨ ਮੈਲਾ ਇਵ ਸ਼ੁੱਧ ਹੈ ਹਰ ਨਾਮ ਤੇ ਆਏ, ਜਦੋਂ ਹਰੀ ਨਾਮ ਨੂੰ ਧਿਆਵੇ ਤਦੋਂ ਇਸ ਪ੍ਰਕਾਰ ਮੈਲਾ ਮਨ ਪਵਿੱਤਰ ਹੁੰਦਾ ਹੈ। ਸੋ ਇੱਕ ਆਦਮੀ ਪ੍ਰਤੱਖ ਫੁੱਲਾਂ ਨੂੰ ਤੋੜ ਕੇ ਮਾਲਾ ਗੁੰਦ ਰਿਹਾ ਸੀ। ਹੁਣ ਮਹਾਰਾਜ ਉਹਦੇ ਪ੍ਰਤੀ ਕਥਨ ਕਰਦੇ ਨੇ ਬਚਨ। ਸਲੋਕ ਮਹੱਲਾ ਪਹਿਲਾ, ਸਤਿਗੁਰੂ ਮਹਾਰਾਜ ਉਹਨੂੰ ਪਾਵਨ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ, ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੌ ਕਰੇ ਆਵਰ ਕੇ ਚੁਣੀਆਂ ਡਾਲ। ਕਾਇਆ ਹੁੰਦੀ ਬੁੱਧੀ ਰੂਪੀ, ਕੂਮਲ ਹੁੰਦਾ ਕੁਰੰਬਲੀ ਨਾਲ, ਸ਼ੁਭ ਗੁਣਾ ਰੂਪੀ ਫੁੱਲ ਲਾ ਕੇ ਉਹਨਾਂ ਦੀ ਮਾਲਾ ਗੁਪਸ ਹੁੰਦਾ ਗੁੰਦਣਾ ਕਰ। ਸੋ ਇਹਨਾਂ ਫੁੱਲਾਂ ਦੇ ਲੈਣ ਲਈ ਸਤਸੰਗਤ ਦੇ ਤਰਫ ਰੌ ਕਰੇ ਚਲਣਾ ਕਰੇ। ਸੋ ਇਹਨਾਂ ਫੁੱਲਾਂ ਦੀ ਮਾਲਾ ਪਹਿਰਨ ਕਰਕੇ ਪਤੀ ਪਰਮੇਸ਼ਰ ਆਉਣ ਦਾ ਰੌ ਕਰੇ, ਫਿਰ ਰੁੱਖ ਕਰਦਾ ਹੈ ਆਪਣੇ ਵੱਲ ਨੂੰ। ਇਸ ਕਰਕੇ ਹੋਰਨਾਂ ਡਾਲੀਆਂ ਨਾਲੋਂ ਫੁੱਲ ਕੀ ਚੁਣੀਆਂ ਭਾਵ ਤੋੜਨੇ ਆ, ਅਵਰ ਕੇ ਚੁਣੀਆਂ ਡਾਲ, ਹੋਰਨਾਂ ਟਾਹਣੀਆਂ ਨਾਲੋਂ ਕੀ ਫੁੱਲ ਤੋੜਦਾ ਭਾਈ। ਜੋ ਅਸਲ ਵਿੱਚ ਫੁੱਲ ਤੋੜਨੇ ਉਹ ਦੱਸੇ ਜਿਹੜੇ। ਮਹੱਲਾ ਦੂਜਾ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ ਸੇ ਐਨਿਸ ਫਿਰੈ ਜਲੰਤ। ਮਹਾਰਾਜ ਕਥਨ ਕਰਦੇ ਨੇ ਉਹਨਾਂ ਨੂੰ ਸਦਾ ਹੀ ਬਸੰਤ ਹੈ, ਆਨੰਦ ਹੈ, ਜਿਨ੍ਹਾਂ ਦੇ ਅੰਤ ਹੈ ਕੰਨ ਰੂਪ ਘਰ ਵਿੱਚ ਕੰਤ ਹੁੰਦਾ, ਪਤੀ ਪਰਮਾਤਮਾ ਵਸਿਆ। ਸੋ ਜਿਨ੍ਹਾਂ ਦੇ ਪਤੀ ਦਿਸਾ ਪੁਰੀ ਪਾਪ ਪ੍ਰਦੇਸ਼ ਗਏ ਹੋਏ ਨੇ, ਉਹ ਰਾਤ ਦੇ ਨੇ ਸੜਦੀਆਂ ਫਿਰਦੀਆਂ ਨੇ। ਇਸੇ ਤਰ੍ਹਾਂ ਜਿਨ੍ਹਾਂ ਜਗਿਆਸੂ ਰੂਪ ਇਸਤਰੀਆਂ ਦਾ ਪਤੀ ਪਰਮਾਤਮਾ ਦਿਸਾ ਪੁਰੀ ਹੈ। ਸੋ ਦਿਸਾ ਪੁਰੀ ਕਹਿੰਦੇ ਨੇ ਜਿਵੇਂ ਪਰਮੇਸ਼ਰ, ਇੱਕ ਤਾਂ ਹੁੰਦਾ ਸਾਖਿਆਤਕਾਰ ਹੋਣਾ, ਪ੍ਰਗਟ ਹੋਣਾ, ਇੱਕ ਹੁੰਦਾ ਅਸਾਖਿਆਤਕਾਰ ਪ੍ਰਗਟ ਨਾ ਹੋਣਾ। ਜਿਨ੍ਹਾਂ ਨੂੰ ਉਹ ਦਿਸਾ ਪੁਰੀ ਪ੍ਰਗਟ ਨਹੀਂ ਹੋਇਆ ਪਰਮਾਤਮਾ, ਉਹ ਰਾਤ ਦੇ ਨੇ ਸੜਦੇ ਫਿਰਦੇ ਰਹਿੰਦੇ ਨੇ। ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ, ਆਮਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ। ਗੁਰ ਤੋਂ ਭਾਵ ਪੂਜਨੀਕ ਸਤਿਗੁਰਾਂ ਦੇ ਬਚਨਾਂ ਦੁਆਰੇ ਆਪ ਹੀ ਦਇਆ ਕਰਕੇ ਬਖਸ਼ਦਾ ਹੈ। ਇਸ ਕਰਕੇ ਰਾਤ ਦਿਨੇ ਗੁਰਾਂ ਦੀ ਸੇਵਾ ਕਰੇ ਅਤੇ ਜਸ ਰੂਪ ਗੁਣਾਂ ਨੂੰ ਰਵਾ ਭਾਵ ਉਚਾਰੇ ਅਤੇ ਮਨ ਨੂੰ ਸੱਚ ਨਾਮ 'ਚ ਗੁੜੁੱਚ ਕਰ ਦੇਵੇ, ਸੱਚੇ ਨਾਮ ਦੇ ਤਦਾਕਾਰ ਕਰੇ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ, ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ। ਉਹ ਮੇਰਾ ਵਾਹਿਗੁਰੂ ਬੇਅੰਤ ਹੈ, ਉਹਦਾ ਅੰਤ ਕਿਸੇ ਨੇ ਨਹੀਂ ਜਾਣਿਆ ਹੁਣ ਤੱਕ। ਸਤਿਗੁਰਾਂ ਦੀ ਚਰਨੀ ਲੱਗਣ ਕਰਕੇ ਹਰ ਰੋਜ਼ ਨਿਤਾ ਪ੍ਰਤੀ ਹਰੀ ਨਾਮ ਨੂੰ ਜਪਦਾ। ਜੋ ਇੱਛਾ ਸੋ ਫਲ ਪਾਏ ਸੀ, ਸਭ ਘਰਾਂ ਵਿੱਚ ਜਚਨੀ। ਜੋ ਵੀ ਇੱਛਾ ਕਰਦਾ ਉਸੇ ਫਲ ਨੂੰ ਪਾਉਂਦਾ ਅਤੇ ਸਭ ਜਚਨੀ ਹੁੰਦਾ। ਜੋ ਮੰਗਾਂ ਇੱਛਾਵਾਂ ਘਰ ਦੇ ਵਿੱਚ ਹੀ ਪੂਰਨ ਹੋ ਜਾਂਦੀਆਂ ਹਿਰਦੇ ਘਰ 'ਚ। ਸਲੋਕ ਮਹੱਲਾ ਪਹਿਲਾ, ਪਹਿਲ ਬਸੰਤ ਆਗਮਨ, ਪਹਿਲਾਂ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲੀ ਹੈ, ਤਿਸੈ ਨਾ ਮੌਲਿਆ ਹੋ ਕੋਏ। ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਹੀ ਉਹ ਪਰਮੇਸ਼ਰ ਜੋ ਹੈ ਵਾਹਿਗੁਰੂ ਹੈ, ਪਹਿਲੇ ਹੀ ਮੌਲਿਓ ਭਾਵ ਖੇਡ ਰਿਹਾ। ਬਸੰਤ ਰੁੱਤ ਤਾਂ ਜਦੋਂ ਆਊਗੀ ਉਦੋਂ ਖੇਡਣਾ ਫੁੱਲਾਂ ਨੇ। ਦੇਖੋ ਬਸੰਤ ਦੇ ਆਉਣ ਤੋਂ ਪਹਿਲਾਂ ਹੀ ਖਿੜਿਆ ਹੋਇਆ। ਪਹਿਲ ਬਸੰਤ ਹੈ ਆਗਮਨ, ਪਹਿਲਾਂ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲੀ ਹੈ, ਤਿਸੈ ਨਾ ਮੌਲਿਆ ਹੋ ਕੋਏ। ਜਿਹਦੇ ਖਿਡਾਉਣ ਕਰਕੇ ਸਾਰਾ ਜਗਤ ਖਿੜ ਰਿਹਾ ਹੈ, ਉਹ ਪਰਮਾਤਮਾ ਨੂੰ ਕੋਈ ਵੀ ਨਹੀਂ ਮੌਲਿਆ ਉਹ ਭਾਵ ਖਿਡਾਉਂਦਾ, ਉਹੀ ਆਪਾਂ ਨੂੰ ਖਿਡਾਉਂਦਾ। ਹਰ ਕਾ ਨਾਮ ਤੇ ਆਏ ਕਾ ਹੋ ਹਰਿਆ ਭਾਏ। ਜਿਵੇਂ ਹੁਣ ਬਸੰਤ ਰੁੱਤ ਚੱਲ ਹੀ ਰਹੀ ਹੈ, ਸੋ ਇਸ ਤਰ੍ਹਾਂ ਬਸੰਤ ਰਾਗ ਦਾ ਸਮਾਂ ਵੀ ਚੱਲ ਰਿਹਾ। ਸੋ ਇਹ ਪ੍ਰਕਾਰ ਮਹਾਰਾਜ ਕਿਰਪਾ ਕਰਦੇ ਨੇ, ਮਾਘੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਬਸੰਤ ਰਾਗ ਦਾ ਸਮਾਂ ਹੈ। ਹਰਿਮੰਦਰ ਸਾਹਿਬ ਤੋਂ ਕੀਰਤਨ ਵਾਲੇ ਉਹਨਾਂ ਚਿਰ ਬਸੰਤ ਰਾਗ ਦਾ ਲਾਭ ਕਰਨਗੇ। ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਾਲਾ ਹੀ ਹੈ ਜੇ ਸਭ ਸਹਿ ਦੇ ਆਧਾਰ। ਦੂਸਰੇ ਪਾਤਸ਼ਾਹ ਫਰਮਾਉਂਦੇ ਨੇ ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਹੀ ਉਸ ਪਰਮਾਤਮਾ ਦਾ ਵਿਚਾਰ ਕਰੋ, ਸਤਿਗੁਰੂ ਕਥਨ ਕਰਦੇ ਹੋ ਪਰਮੇਸ਼ਰ ਨੂੰ ਸਲਾਹੁਣਾ ਕਰੋ ਜਿਹੜਾ ਸਾਰਿਆਂ ਨੂੰ ਆਧਾਰ ਦਿੰਦਾ ਹੈ, ਆਸਰਾ ਦੇਣ ਵਾਲਾ। ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਹੁਣ ਮਹਾਰਾਜ ਫਰਮਾਉਂਦੇ ਨੇ ਜਿਹੜੇ ਜੀਵ ਪਰਮੇਸ਼ਰ ਨੂੰ ਮਿਲਿਆ ਮਿਲਿਆ ਕਹਿੰਦੇ ਆ ਵੀ ਮੈਨੂੰ ਮਿਲ ਗਿਆ ਮੈਨੂੰ ਮਿਲ ਗਿਆ, ਉਹ ਨਾ ਮਿਲੈ, ਉਹ ਕਦੇ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਜਿਹੜਾ ਮਿਲਿਆ ਉਹ ਮਿਲਿਆ ਹੋਇਆ ਕਹੀਦਾ। ਕਿਸ ਤਰ੍ਹਾਂ ਮਿਲਿਆ ਜੀ? ਕਹਿੰਦੇ ਅੰਤਰਾਤਮੈ ਜੋ ਮਿਲੈ, ਅੰਦਰੋਂ ਮਨ ਕਰਕੇ ਜੋ ਮਿਲਿਆ ਉਹ ਮਿਲਿਆ ਹੋਇਆ ਕਹੀਦਾ। ਜੇ ਊਈਂ ਕੋਈ ਕਹੀ ਜਾਵੇ ਮੈਨੂੰ ਮਿਲਿਆ ਮੈਨੂੰ ਮਿਲਿਆ, ਉਹਨੂੰ ਮਿਲਿਆ ਨਹੀਂ ਕਿਹਾ ਜਾਂਦਾ ਹੁੰਦਾ। ਜਿਹੜਾ ਕੋਈ ਜੀਵ ਪਦਾਰਥਾਂ 'ਚ ਮਿਲਿਆ ਹੋਇਆ ਮਿਲਿਆ ਉਸ ਨਾਲ ਜੋ ਮਿਲਿਆ ਉਹ ਪਰਮੇਸ਼ਰ ਨਾਲ ਨਹੀਂ ਮਿਲਦਾ। ਕਹਿਣ ਤੋਂ ਭਾਵ ਪਰਮਾਤਮਾ ਨਾਲ ਮਿਲਿਆ ਹੋਇਆ ਜੋ ਮਹਾਤਮਾ, ਉਸ ਨਾਲ ਜੋ ਬੰਦਾ ਮਿਲਿਆ ਕਿਵੇਂ ਮਿਲਿਆ? ਕਹਿੰਦੇ ਅੰਤਰਾਤਮਾ ਜੋ ਮਿਲਿਆ, ਅੰਦਰੋਂ ਮਨ ਕਰਕੇ ਜੋ ਮਿਲਿਆ ਉਹ ਪਰਮੇਸ਼ਰ ਨਾਲ ਮਿਲਿਆ ਹੋਇਆ ਕਹੀਦਾ। ਸੋ ਇਸ ਤਰ੍ਹਾਂ ਜਿਹੜਾ ਪਦਾਰਥਾਂ 'ਚ ਮਿਲਿਆ ਹੋਇਆ ਨਾ, ਉਸ ਨਾਲ ਜੋ ਮਿਲਿਆ ਉਹ ਪਰਮੇਸ਼ਰ ਨਾਲ ਨਹੀਂ ਮਿਲ ਸਕਦਾ। ਜੇ ਕੋਈ ਕਹੇ ਮੈਨੂੰ ਰੱਬ ਮਿਲ ਗਿਆ, ਹਾਂ ਜਿਹੜਾ ਕੋਈ ਮਹਾਤਮਾ ਪਰਮਾਤਮਾ ਨਾਲ ਅੰਦਰੋਂ ਮਿਲਿਆ ਹੋਇਆ ਉਹਦੇ ਨਾਲ ਮਿਲ ਕੇ ਆਪਾਂ ਗਾਹਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਸੋ ਸਾਰਿਆਂ ਨਾਲ ਮਿਲਿਆ ਹੋਇਆ ਜੋ ਪਰਮਾਤਮਾ ਹੈ ਉਸ ਨਾਲ ਜੋ ਮਿਲਿਆ ਉਹ ਨਾ ਮਿਲੈ, ਪਰ ਪੰਚ ਨਾਲ ਨਹੀਂ ਮਿਲਦਾ ਉਹ ਜਿਹੜਾ ਰੱਬ ਨਾਲ ਮਿਲ ਜਾਂਦਾ ਹੈ। ਮਿਲੈ ਮਿਲਿਆ ਜੇ ਹੋਏ ਬਾਣੀ ਕਰਕੇ ਜਿਹੜਾ ਮਿਲਿਆ ਹੈ, ਸਰੀਰ ਕਰਕੇ ਜਿਹੜਾ ਮਿਲਿਆ ਹੋਇਆ, ਅੰਤਰਾਤਮਾ ਜੋ ਮਿਲੈ, ਅੰਦਰੋਂ ਮਨ ਕਰਕੇ ਜੋ ਮਿਲਿਆ ਉਹੀ ਮਿਲਿਆ ਹੋਇਆ ਕਹੀਦਾ। ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੈ, ਦੂਜੀ ਕਾਰੈ ਲੱਗਿਆ ਫਿਰ ਜੋ ਨੀ ਪਾਵੈ। ਮਹਾਰਾਜ ਫਰਮਾਉਂਦੇ ਭਾਈ ਹਰ ਹਰ ਨਾਮ ਨੂੰ ਸਲਾਹੀਏ ਅਤੇ ਸੱਚੀ ਭਗਤੀ ਰੂਪੀ ਕਾਰ ਨੂੰ ਕਮਾਈਏ। ਜਿਹੜੇ ਜੀਵ ਦਵੈਸ਼ ਦੀ ਕਾਰ ਵਿੱਚ ਲੱਗੇ ਹੋਏ ਨੇ ਉਹ ਮੁੜ ਮੁੜ ਕੇ ਜੂਨਾਂ 'ਚ ਪੈਂਦਾ। ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ। ਨਾਮ ਜਪਣ ਵਿੱਚ ਤਦਾਕਾਰ ਹੋਣ ਕਰਕੇ ਜੋ ਨਾਮ ਹੈ, ਨਾਮੀ ਪਰਮੇਸ਼ਰ ਹੈ ਨਾ, ਪ੍ਰਸਿੱਧ ਹੈ ਜੋ ਪਰਮੇਸ਼ਰ, ਉਹ ਪਾਈਦਾ। ਇਸ ਕਰਕੇ ਨਾਮ ਜਪਣ ਦੇ ਗੁਣਾਂ ਨੂੰ ਗਾਉਣਾ ਕਰੇ। ਗੁਰਾਂ ਦੇ ਉਪਦੇਸ਼ ਦੁਆਰਾ ਜੋ ਨਾਮ ਨੂੰ ਸਲਾਹੁੰਦਾ ਹੈ ਉਹ ਹਰੀ ਨਾਮੀ 'ਚ ਸਮਾਉਂਦਾ। ਫਿਰ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ। ਸਤਿਗੁਰਾਂ ਦੀ ਸੇਵਾ ਸਹਿਤ ਫਲਾਂ ਦੇ ਹੈ। ਜਿਹੜਾ ਵੀ ਕੋਈ ਸੇਵਾ ਕਰਦਾ ਉਹ ਖਾਲੀ ਨਹੀਂ ਰਹਿੰਦਾ, ਉਹਨੂੰ ਫਲ ਪਾ ਦਿੰਦੇ ਉਹਦੀ ਝੋਲੀ 'ਚ। ਗੁਰੂ ਸਾਹਿਬ ਜੇ ਕੋਈ ਮੰਗੇ, ਇਹ ਸ਼ਬਦ ਦੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਅੱਗੇ ਹੁਣ ਸੁਣਾਉਂਦੇ ਨੇ। ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੂੰ। ਕਿਸੇ ਦਾ ਕੋਈ ਹੈ ਅਤੇ ਕਿਸੇ ਦਾ ਕੋਈ ਆਸਰਾ ਰੂਪ ਹੈ, ਪਰ ਮੰਨ ਹੁੰਦਾ ਮੈਂ ਨਿਮਾਣੀ ਦਾ, ਹੇ ਵਾਹਿਗੁਰੂ ਇੱਕ ਤੂੰ ਹੀ ਆਸਰਾ ਰੂਪ ਹੈ। ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਿਹੰਜੀ ਕਾਂਢੀਆ, ਜਿਨ੍ਹਾਂ ਨੇ ਉਹ ਦੂ ਜਾਣੇ ਲੱਗਾ ਝੂਰ ਮਰੋਂ ਸੇ ਵਾਂਢੀਆ, ਆਉਣਾ ਛੋਡੋਂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ। ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚੇਤਨਾ ਆਵਹੀ। ਸੋ 792 ਅੰਕ 'ਤੇ ਫਰਮਾਉਂਦੇ ਨੇ ਉਹਨਾਂ ਚਿਰ ਰੋ ਰੋ ਕੇ ਮਰ ਕਿਉਂ ਜਾਈਏ, ਜਦੋਂ ਤੱਕ ਕਿ ਤੂੰ ਚੇਤੇ ਨਹੀਂ ਆਉਂਦਾ। ਵਾਹਿਗੁਰੂ ਦੇ ਪ੍ਰੇਮੀ ਉਹਦੀ ਯਾਦ ਤੋਂ ਬਿਨਾਂ ਇੱਕ ਛਿਣ ਮਾਤਰ ਵੀ ਨਹੀਂ ਰਹਿ ਸਕਦੇ, ਕਿਉਂਕਿ ਉਹ ਪਰਮਾਤਮਾ ਦੇ ਵਿਯੋਗ ਵਿੱਚ ਹਰ ਵੇਲੇ ਹੀ ਵਿਲਕਦੇ ਹੀ ਰਹਿੰਦੇ ਨੇ, ਵਿਲਕਦੇ ਹੀ ਰਹਿੰਦੇ, ਅੱਖਾਂ 'ਚੋਂ ਜਲ ਆਉਂਦਾ ਰਹਿੰਦਾ। ਜਿਵੇਂ ਕਿਸੇ ਮੁਸਲਮਾਨ ਫਕੀਰ ਨੇ ਇਹ ਦੱਸਿਆ ਵੀ ਖੁਦਾ ਦੇ ਜਿਹੜੇ ਪ੍ਰੇਮੀ ਹੁੰਦੇ ਉਹ ਕਿਸ ਹਾਲ 'ਚ ਹੁੰਦੇ ਨੇ। ਕਿਸੇ ਨੇ ਪੁੱਛਿਆ ਫਕੀਰ ਨੂੰ, ਉਹ ਕਹਿੰਦੇ ਖੁਦਾ ਦੇ ਜਿਹੜੇ ਆਸ਼ਕ ਹੁੰਦੇ ਉਹਨਾਂ ਨੌਂ ਨਿਸ਼ਾਨੀਆਂ ਹੁੰਦੀਆਂ ਨੇ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ ਖੁਆਬ ਸਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਕਹਿੰਦੇ ਐ ਪਿਸਰ, ਹੇ ਪੁੱਤਰ, ਖੁਦਾ ਦੇ ਆਸ਼ਕਾਂ ਦੀਆਂ ਨੌਂ ਨਿਸ਼ਾਨੀਆਂ ਹੁੰਦੀਆਂ ਨੇ। ਪ੍ਰੀਤਮ ਦੇ ਨਾਂ ਮਿਲਣ ਕਰਕੇ ਇੱਕ ਤਾਂ ਆਹ ਸਰਦੋ ਠੰਡੇ ਹੋਂਕੇ ਭਰਦੇ ਰਹਿੰਦੇ ਆ, ਉਹ ਪੰਥ ਨਿਹਾਰਾ ਕੰਮ ਨਹੀਂ ਲੋਚਨ ਭਰੀ ਲਿਓ ਸਾਸਾ। ਦੂਸਰਾ ਉਹਨਾਂ ਨਿਸ਼ਾਨੀਆਂ ਰੰਗ ਜਰਦੋ, ਜਰਦ ਪੀਲੇ ਨੂੰ ਕਹਿੰਦੇ, ਜੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ, ਚਸ਼ਮ ਤਰ ਅੱਖਾਂ ਅੱਥਰੂਆਂ ਨਾਲ ਦਲਕਦੇ ਰਹਿੰਦੇ, ਹਮੇਸ਼ਾ ਅੱਖਾਂ 'ਚ ਪਾਣੀ ਜਾਂਦਾ ਰਹਿੰਦਾ, ਮੈਂ ਨੀਰ ਵਹੇ ਵਹਿ ਚੱਲਿਆ ਜੀ। ਕੰਮ ਗੁਫ਼ਤ ਨੂੰ ਘੱਟ ਤੋਂ ਘੱਟ ਗੱਲਾਂ ਕਰਦੇ ਨੇ। ਸੋ ਇਸ ਪ੍ਰਕਾਰ ਕੰਮ ਖੁਰਦ ਨੂੰ ਉਹਨਾਂ ਦੀ ਭੁੱਖ ਮਰ ਜਾਂਦੀ, ਘੱਟ ਖਾਂਦੇ ਨੇ। ਥੋੜ੍ਹੀ ਨਿੰਦਰਾ ਅਲਪਹਾਰੀ, ਸਾਦਕਾ ਪਿੰਡ ਸਦਾ ਵਿਚਾਰੀ, ਖੁਆਬ ਸਹਰਾਮ ਹੁੰਦੀ ਹੈ, ਅਨਿੰਦਰਾ ਹੋ ਜਾਂਦਾ, ਨੀਂਦ ਨਹੀਂ ਆਉਂਦੀ ਉਹਨਾਂ ਨੂੰ, ਇੰਤਜ਼ਾਰੀ ਹੁੰਦੀ ਹੈ, ਉਹਨਾਂ ਨੂੰ ਮਿਲਣ ਦੀ ਆਸ ਲੱਗੀ ਰਹਿੰਦੀ ਹੈ, ਬੇਕਰਾਰੀ ਦਿਲ ਨੂੰ ਬੇਚੈਨੀ ਰਹਿਣੀ, ਭਾਵ ਮਨ ਤੇ ਤਨ ਵਿੱਚ ਟਿਕਾਓ ਨਹੀਂ ਰਹਿੰਦਾ, ਦਸਤ ਸਰ ਸਿਰ ਗੋਡਿਆਂ 'ਚ ਪਾ ਕੇ ਬੈਠੇ ਰਹਿਣਾ ਜਾਂ ਸਿਰ ਉੱਤੇ ਹੱਥ ਰੱਖ ਕੇ ਸੋਗ ਨਾਲ ਰਹਿਣਾ। ਇਸ ਪ੍ਰਕਾਰ ਤੋਂ ਇਹ ਹਰੀ ਨਾਰਾਇਣ ਵਿੱਚ ਜਿਵੇਂ ਲਿਖਿਆ ਨਾ, ਉਪਦੇਸ਼ਕ ਜੋ ਆਸ਼ਕ ਹੋਊਗਾ ਗ੍ਰਿਫਤਾਰੀ ਇਸ਼ਕ ਮੇਂ ਪੜਾ ਹੋਗਾ, ਅਜ਼ਰਾਇਲ ਕੇ ਆਨੇ ਸੇ ਉਹ ਪਹਿਲੇ ਹੀ ਮਰਾ ਹੋਗਾ, ਜਬ ਅਜ਼ਰਾਇਲ ਆਏਗਾ ਤੋ ਆਸ਼ਕ ਹੱਸ ਕੇ ਬੋਲੇਗਾ, ਗਲੀ ਮਹਿਬੂਬ ਕੀ ਹੋਗੀ ਵਹਾਂ ਆਸ਼ਕ ਖੜਾ ਹੋਗਾ। ਔਰ ਰੱਬ ਦੇ ਪਿਆਰੇ ਉਸ ਰਸਤੇ ਤੇ ਖੜੇ ਨੇ ਜਿਸ ਪਿਆਰੇ ਸੇ ਨੇਹੋਂ ਤੇ ਸਾਗੈ ਮਰ ਚੱਲੀ ਹੈ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਵਾਹਿਗੁਰੂ ਦੇ ਪਿਆਰ ਵਾਲੇ ਨਿਸ਼ਾਨੀ ਇਹ ਦੱਸੀ ਹੈ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਵੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਸੋ ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਅੰਦਰ ਪਰਮਾਤਮਾ ਪ੍ਰਤੀ ਬਹੁਤ ਤੜਪ ਹੁੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ, ਮਹੱਲਾ ਦੂਜਾ ਜਾਂ ਸੁੱਖ ਤਾਂ ਸਹੁਰਾ ਆਵਿਓ, ਦੁੱਖ ਪੀ ਸੰਭਾਲੇ ਓਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਮਹਾਰਾਜ ਫਰਮਾਉਂਦੇ ਨੇ ਸਿਆਣੀਏ ਜਦੋਂ ਸਰੀਰ ਨੂੰ ਸੁੱਖ ਹੋਵੇ ਤਦ ਵੀ ਸਹੁਪਤੀ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰ, ਜੇ ਦੁੱਖ ਹੋਵੇ ਤਾਂ ਵੀ ਪਰਮੇਸ਼ਰ ਨੂੰ ਯਾਦ ਕਰ, ਤਾਂ ਇਉਂ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਪਤੀ ਪਰਮਾਤਮਾ ਨਾਲ ਮਿਲਾਪ ਹੁੰਦਾ। ਕਹਿਣ ਤੋਂ ਭਾਵ ਹੈ ਕਿ ਮਹਾਰਾਜ ਜੀ ਸੁਗੜ ਤੇ ਸਿਆਣੀ ਜਗਿਆਸਣ ਨੂੰ ਪ੍ਰਭੂ ਦੇ ਮਿਲਣ ਦਾ ਢੰਗ ਦੱਸਦੇ ਨੇ। ਜੇ ਸੁੱਖ ਮਿਲੇ ਤਾਂ ਸੁੱਖ ਵਿੱਚ ਭੁੱਲ ਨਹੀਂ ਜਾਣਾ, ਸ਼ੁਕਰਾਨੇ ਵਿੱਚ ਯਾਦ ਰੱਖਣਾ, ਧੰਨ ਹੈ ਸ਼ੁਕਰ ਹੈ ਤੇਰਾ। ਜੇ ਦੁੱਖ ਮਿਲੇ ਤਾਂ ਵੀ ਤੇਰਾ ਕੀ ਆ ਮਿੱਠਾ ਲੱਗ ਹੈ, ਮਿੱਠਾ ਭਾਣਾ ਮੰਨ ਕੇ ਯਾਦ ਰੱਖਣਾ। ਪੌੜੀ ਹੋਂ ਕਿਆ ਸਾਲਾਹੀ, ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ। ਇਹ ਵਾਹਿਗੁਰੂ ਮੈਂ ਕਿਰਮ ਜੰਤ ਛੋਟਾ ਜਿਹਾ ਜੀਵ ਤੇਰੀ ਕੀ ਸ਼ਲਾਘਾ ਕਰਾਂ, ਕਿਉਂਕਿ ਤੇਰੀ ਵਡਿਆਈ ਸਭ ਤੋਂ ਵੱਡੀ ਹੈ। ਇਹ ਦਿਆਲੂ ਤੂੰ ਅਗਮ ਹੈ, ਅਗਮ ਹੈ, ਅਗਮ ਤੋਂ ਵੀ ਅਗਮ ਹੈ, ਆਪਣੇ ਦਾਸਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮੈਂ ਤੁੱਛ ਕੀੜਾ, ਤੇਰਾ ਵੱਡਾਪਣ ਜਿਹੜਾ ਨਾ ਉਹ ਵੱਡਾ ਹੈ, ਮੈਂ ਤੇਰੀ ਸੰਪੂਰਨ ਰੂਪ 'ਚ ਸ਼ਲਾਘਾ ਨਹੀਂ ਕਰ ਸਕਦਾ। ਤੂੰ ਮੇਰੇ ਮਨ ਦੀ ਪਹੁੰਚ ਤੋਂ ਪਕੜ ਤੋਂ ਬਹੁਤ ਦੂਰ ਹੈ, ਪਰ ਕਿਉਂਕਿ ਤੂੰ ਦਇਆ ਦੇ ਅਤੇ ਤਰਸ ਦਾ ਭੰਡਾਰ ਹੈ, ਇਸ ਲਈ ਆਪ ਹੀ ਇਸ ਸਾਧਨਾ ਤੋਂ ਹੀਣੇ ਕੀੜੇ ਨੂੰ ਆਪਣੇ ਨਾਲ ਮਿਲਾ ਲਓ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ, ਜੋ ਤੇਰੀ ਸਰਣਾਗਤੀ ਤਿਨ ਲਹਿ ਛਡਾਈ, ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਤ ਮਾਈ। ਆਪ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਬੇਲੀ ਨਹੀਂ, ਕੋਈ ਸਾਥੀ ਨਹੀਂ, ਅੰਤ ਹੁੰਦਾ ਪ੍ਰਾਣਾ ਦੇ ਵਿਯੋਗ ਸਮੇਂ ਤੂੰ ਹੀ ਸਹਾਇਤਾ ਕਰਨ ਵਾਲਾ ਹੈ। ਜੋ ਜੀਵ ਤੇਰੀ ਸ਼ਰਨ ਵਿੱਚ ਗਤੀ ਪਾਪ ਪ੍ਰਾਪਤ ਹੁੰਦਾ, ਭਾਵ ਆਉਂਦਾ ਜਾਂਦਾ ਹੈ, ਉਹ ਜੇ ਤੇਰੀ ਸ਼ਰਨ ਵਿੱਚ ਆ ਜਾਂਦਾ ਨਾ, ਉਹਨੂੰ ਤੂੰ ਜਮਾਂ ਤੋਂ ਛੁਡਾ ਲੈਂਦਾ। ਮਹਾਰਾਜ ਕਥਨ ਕਰਦੇ ਹੈ, ਵਾਹਿਗੁਰੂ ਤੋਂ ਤੁਸੀਂ ਬੇਪਰਵਾਹ ਹੋ, ਆਪ ਜੀ ਨੂੰ ਤਿਲ ਮਾਤਰ ਵੀ ਤਮੋ ਗੁਣ ਨਹੀਂ, ਕੋਈ ਖੁਆਹਿਸ਼ ਨਹੀਂ ਹੈ, ਪਰਮੇਸ਼ਰ ਨਿਰਛਤ ਹੈ, ਬੇਪਰਵਾਹ। ਜਦੋਂ ਕੋਈ ਜਗਿਆਸੂ ਸਾਰੀਆਂ ਆਸਾਂ ਉਮੀਦਾਂ ਛੱਡ ਕੇ ਉਹਦੇ ਦਰ ਉੱਪਰ ਢਹਿ ਪੈਂਦਾ, ਪੁਕਾਰ ਕੇ ਕਹਿੰਦਾ ਕਿ ਪਰਲੋਕ ਦੇ ਇਸ ਪ੍ਰਕਾਰ ਵਿੱਚ ਮੇਰਾ ਕੋਈ ਬੇਲੀ ਨਹੀਂ ਹੈ, ਤਾਂ ਤੂੰ ਕਰਮਾਂ ਦੀ ਅਤੇ ਜਮਾਂ ਦੀ ਪਕੜ ਤੋਂ ਜੀਵ ਨੂੰ ਛੁਡਾ ਲੈਂਦਾ। ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਪਾਵਨ ਉਪਦੇਸ਼ ਇਸ ਵਾਰ ਦੀ ਸਮਾਪਤੀ ਕੀਤੀ ਹੈ। 20 ਸਲੋਕ ਹੈ, ਅੱਗੇ ਇੱਕ ਲਿਖਿਆ ਹੋਇਆ, ਇਹ ਕਿਹਦਾ ਭਾਵ ਹੈ ਕਿ ਇਹ ਇੱਕੋ ਹੀ ਵਾਰ ਹੈ ਸਾਰੀ।